ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੀਨ, ਅੱਜ ਅਸੀਂ ਸਬਕ ਨੰਬਰ 63 ਤੇ ਗੌਰ ਖੋਸ ਕਰਾਂਗੇ ਜਿਹਦਾ ਉਨਵਾਨ ਹੈ ਪਾਕ ਬੇਟਾ। ਪਿਛਲੇ ਪ੍ਰੋਗਰਾਮ ਵਿੱਚ ਇੰਜੀਲ ਮੁਕੱਦਸ ਵਿੱਚੋਂ ਅਸੀਂ ਮਸੀਹ ਦੀ ਪੈਦਾਇਸ਼ ਦੀ ਅਜੀਬ ਤੇ ਖੁਸ਼ਗੁਨ ਕਹਾਣੀ ਸੁਣੀ। ਇਸ ਤੋਂ ਪਹਿਲੇ ਕਿਸੇ ਇਨਸਾਨ ਦੇ ਮਸੀਹ ਦੀ ਤਰ੍ਹਾਂ ਜਨਮ ਦਾ ਅਸੀਂ ਜ਼ਿਕਰ ਨਹੀਂ ਪੜ੍ਹਦੇ ਤੇ ਨਾ ਹੀ ਕਦੀ ਇੰਜ ਹੋਇਆ। ਮਸੀਹ ਨਬੀਆਂ ਦੀ ਨਬੂਵਤ ਦੇ ਐਨ ਮੁਤਾਬਕ ਰੂਹ ਕੁਦਸ ਦੀ ਕੁਦਰਤ ਦੇ ਨਾਲ ਬੈਤਲਹਿਮ ਸ਼ਹਿਰ ਵਿੱਚ ਕਵਾਰੀ ਤੋਂ ਪੈਦਾ ਹੋਇਆ। ਜਿਸ ਰਾਤ ਮਸੀਹ ਯਸੂ ਦੀ ਪੈਦਾਇਸ਼ ਹੋਈ ਉਸੇ ਰਾਤ ਬੈਤਲਹਿਮ ਦੇ ਨਵਾਹੀ ਮੈਦਾਨਾਂ ਵਿੱਚ ਚਰਵਾਹੇ ਆਪਣੀਆਂ ਭੇਡਾਂ ਦੇ ਨਾਲ ਰਾਤ ਗੁਜ਼ਾਰਨ ਡੇ ਸਨ ਕਿ ਅਸਮਾਨ ਤੋਂ ਨੂਰ ਹੀ ਨੂਰ ਉਹਨਾਂ 'ਤੇ ਚਮਕਣ ਲੱਗਾ। ਇਹ ਨੂਰ ਅਸਮਾਨ ਤੋਂ ਆਉਣ ਵਾਲੇ ਫਰਿਸ਼ਤਿਆਂ ਦੇ ਸਬਬ ਤੋਂ ਸੀ ਕਿ ਪੂਰਾ ਇਲਾਕਾ ਨੂਰੋ ਨੂਰ ਹੋ ਗਿਆ। ਉਹ ਫਰਿਸ਼ਤੇ ਚਰਵਾਹਿਆਂ ਦੇ ਕੋਲ ਆਏ। ਉਹਨਾਂ ਵਿੱਚੋਂ ਇੱਕ ਨੇ ਚਰਵਾਹਿਆਂ ਦੇ ਨਾਲ ਇੰਜ ਕਲਾਮ ਕੀਤਾ ਕਿ ਵੇਖੋ, ਮੈਂ ਤੁਹਾਨੂੰ ਬੜੀ ਖੁਸ਼ੀ ਦੀ ਬਸ਼ਾਰਤ ਦੇਣਾ ਵਾਂ ਜਿਹੜੀ ਸਾਰੀ ਉਮਤ ਦੇ ਵਾਸਤੇ ਹੋਵੇਗੀ ਕਿ ਅੱਜ ਦਾਊਦ ਦੇ ਸ਼ਹਿਰ ਬੈਤਲਹਿਮ ਵਿੱਚ ਤੁਹਾਡੇ ਵਾਸਤੇ ਇੱਕ ਮੁਨੱਜੀ ਪੈਦਾ ਹੋਇਆ ਏ, ਯਾਨੀ ਮਸੀਹ ਖੁਦਾਵਨ। ਲੂਕਾ ਬਾਬ 2 ਤੇ ਆਇਤ ਨੰਬਰ 10 ਤੇ 11। ਅੱਜ ਅਸੀਂ ਸਿੱਖਾਂਗੇ ਕਿ ਯਿਸੂ ਮਸੀਹ ਦਾ ਬਚਪਨ ਕੈਸਾ ਸੀ ਤੇ ਜਵਾਨੀ ਕੈਸੀ ਸੀ। ਇੰਜੀਲ ਮੁਕੱਦਸ ਵਿੱਚ ਸਾਨੂੰ ਪਤਾ ਚੱਲਦਾ ਕਿ ਮਸੀਹ ਦੀ ਪੈਦਾਇਸ਼ ਤੋਂ ਬਾਅਦ ਮਰੀਅਮ ਤੇ ਯੂਸਫ ਦੇ 4 ਬੇਟੇ ਤੇ ਕੁਝ ਬੇਟੀਆਂ ਹੋਈਆਂ। ਯਿਸੂ ਆਪਣੇ ਛੋਟੇ ਭੈਣ ਭਰਾਵਾਂ ਦੇ ਨਾਲ ਸ਼ਮਾਲੀ ਫਲਸਤੀਨ ਦੇ ਸ਼ਹਿਰ ਨਾਸਰਤ ਦੇ ਛੋਟੇ ਜਿਹੇ ਘਰ ਵਿੱਚ ਪਲਿਆ ਤੇ ਵੱਡਾ ਹੁੰਦਾ ਗਿਆ। ਤੁਸੀਂ ਜਾਣਦੇ ਹੋ ਕਿ ਯਿਸੂ ਯੂਸਫ ਦਾ ਬੇਟਾ ਨਾ ਸੀ, ਮਗਰ ਲੋਕਾਂ ਦੀ ਨਜ਼ਰ ਵਿੱਚ ਉਹ ਯੂਸਫ ਹੀ ਦਾ ਬੇਟਾ ਸੀ ਕਿਉਂਕਿ ਯੂਸਫ ਬੜੀ ਸੀ ਤੇ ਬੜਈ ਦੇ ਘਰ ਵਿੱਚ ਰਹਿੰਦਿਆਂ ਹੋਇਆਂ ਯਿਸੂ ਨੇ ਵੀ ਬੜਈ ਦਾ ਕੰਮ ਕੀਤਾ। ਇਹਦਾ ਨਤੀਜਾ ਇਹ ਨਿਕਲਿਆ ਕਿ ਯਿਸੂ ਜੋ ਕੰਮ ਕਰਦਾ ਜੀ ਤੇ ਲਗਨ ਦੇ ਨਾਲ ਤੇ ਪੂਰੀ ਮਿਹਨਤ ਦੇ ਨਾਲ ਕਰਦਾ, ਯਾਨੀ ਉਹ ਬੜਾ ਮਿਹਨਤੀ ਸੀ। ਹੁਣ ਖੁਦਾ ਦਾ ਕਲਾਮ ਦੱਸਦਾ ਕਿ ਯਿਸੂ ਹਿਕਮਤ ਤੇ ਕਦੋਕਾਮਤ ਵਿੱਚ ਤੇ ਖੁਦਾ ਦੀ ਤੇ ਇਨਸਾਨ ਦੀ ਮਕਬੂਲੀਅਤ ਵਿੱਚ ਤਰੱਕੀ ਕਰਦਾ ਗਿਆ। ਲੂਕਾ ਬਾਬ 2 ਤੇ ਆਇਤ ਨੰਬਰ 52। ਬਾਕੀ ਸਭ ਬੱਚਿਆਂ ਦੀ ਤਰ੍ਹਾਂ ਯਿਸੂ ਖਾਂਦਾ ਪੀਂਦਾ, ਉੱਠਦਾ ਸੌਂਦਾ, ਖੇਡਦਾ ਕੂਦਦਾ, ਲਿਖਦਾ ਪੜ੍ਹਦਾ ਸੀ, ਮਗਰ ਉਸ ਵਿੱਚ ਇੱਕ ਸਿਫਤ ਐਸੀ ਸੀ ਜੋ ਬਾਕੀ ਬੱਚਿਆਂ ਵਿੱਚ ਨਾ ਸੀ ਤੇ ਇਹੀ ਸਿਫਤ ਉਹਨੂੰ ਬਾਕੀ ਸਾਰੇ ਬੱਚਿਆਂ ਤੋਂ ਮੁਨਫਰਦ ਬਣਾਉਂਦੀ ਸੀ ਤੇ ਇਹ ਕਿ ਉਹਨੇ ਕਦੀ ਬੁਰਾਈ ਨਾ ਕੀਤੀ, ਉਹਦੇ ਮੂੰਹ ਵਿੱਚੋਂ ਕਦੀ ਬਦੀ ਦੀ ਗੱਲ ਨਾ ਨਿਕਲੀ। ਪਹਿਲਾ ਪਤਰਸ ਬਾਬ 2 ਤੇ ਆਇਤ 22 ਵਿੱਚ ਅਸੀਂ ਇਹ ਪੜ੍ਹਨੇ ਹਾਂ, ਉਹਨੇ ਕਦੀ ਕਿਸੇ ਨੂੰ ਨਾ ਆਖਿਆ ਕਿ ਮੈਨੂੰ ਮੁਆਫ਼ ਕਰ ਦਿਉ, ਯਾਨੀ ਉਹਨੂੰ ਕਦੀ ਕਿਸੇ ਕੋਲੋਂ ਮੁਆਫ਼ੀ ਨਾ ਮੰਗਣੀ ਪਈ। ਇਸ ਦੀ ਵਜ੍ਹਾ ਇਹ ਸੀ ਕਿ ਉਹਨੇ ਕਦੀ ਕਿਸੇ ਨਾਲ ਬੁਰਾਈ ਨਾ ਕੀਤੀ। ਉਹ ਬੁਰਾਈ ਕਰ ਹੀ ਨਹੀਂ ਸਕਦਾ ਕਿਉਂਕਿ ਉਹਦੇ ਅੰਦਰ ਬੁਰਾਈ ਦਾ ਤੁਖਮ ਹੀ ਨਹੀਂ ਸੀ। ਉਹ ਆਦਤਨ ਪਾਕ ਤੇ ਬੇਐਬ ਸੀ, ਬੁਰਾਈ ਉਹਦੇ ਹਿੱਸੇ ਵਿੱਚ ਹੀ ਨਾ ਆਈ ਸੀ। ਉਹਨੇ ਸਿਰਫ ਉਹੀ ਕੰਮ ਕੀਤਾ ਜੋ ਖੁਦਾ ਨੂੰ ਪਸੰਦ ਸੀ। ਉਹ ਸਾਡੀ ਤਰ੍ਹਾਂ ਦਾ ਤਬਈ ਇਨਸਾਨ ਸੀ, ਮਗਰ ਸਾਡੀ ਤਰ੍ਹਾਂ ਦੀ ਬੁਰਾਈ ਉਹਦੇ ਵਿੱਚ ਨਾ ਸੀ ਤੇ ਇਸੇ ਗੱਲ ਦੀ ਖੁਦਾ ਦਾ ਕਲਾਮ ਗਵਾਹੀ ਦਿੰਦਿਆਂ ਹੋਇਆ ਕਹਿੰਦਾ, ਬਸ ਜਦੋਂ ਸਾਡਾ ਇੱਕ ਐਸਾ ਵੱਡਾ ਸਰਦਾਰ ਕਾਹੀ ਨਹੀਂ ਜਿਹੜਾ ਅਸਮਾਨ ਤੋਂ ਲੰਘ ਗਿਆ, ਯਾਨੀ ਖੁਦਾ ਦਾ ਬੇਟਾ ਯਿਸੂ, ਤੇ ਆਓ ਅਸੀਂ ਆਪਣੇ ਇਕਰਾਰ ਤੇ ਕਾਇਮ ਰਹੀਏ, ਕਿਉਂਕਿ ਸਾਡਾ ਐਸਾ ਸਰਦਾਰ ਕਾਹੀ ਨਹੀਂ ਜੋ ਸਾਡੀਆਂ ਕਮਜ਼ੋਰੀਆਂ ਵਿੱਚ ਸਾਡਾ ਹਮਦਰਦ ਨਾ ਹੋ ਸਕੇ, ਬਲਕਿ ਉਹ ਸਭ ਗੱਲਾਂ ਵਿੱਚ ਸਾਡੀ ਤਰ੍ਹਾਂ ਅਜ਼ਮਾਇਆ ਗਿਆ ਤੇ ਫਿਰ ਵੀ ਬੇਗੁਨਾਹ ਰਿਹਾ। ਇਬਰਾਨੀਓ ਬਾਬ 4 ਤੇ ਆਇਤ ਨੰਬਰ 14 ਤੇ 15। ਜਦੋਂ ਯਿਸੂ 30 ਸਾਲ ਦਾ ਹੋਇਆ ਤੇ ਉਹ ਵਕਤ ਆ ਗਿਆ ਕਿ ਯਿਸੂ ਦੁਨੀਆਂ ਦਾ ਨਜਾਤ ਦਹਿੰਦਾ ਹੁੰਦਿਆਂ ਹੋਇਆਂ ਆਪਣੇ ਕੰਮ ਦਾ ਆਗਾਜ਼ ਕਰੇ। ਇੱਕ ਦਿਹਾੜੇ ਉਹਨੇ ਆਪਣੇ ਘਰ ਵਾਲਿਆਂ ਨੂੰ ਛੱਡਿਆ, ਨਾਸਰਤ ਦੇ ਸ਼ਹਿਰ ਤੋਂ ਨਿਕਲਿਆ ਤੇ ਦਰਿਆ ਯਰਦਨ ਦਾ ਰੁੱਖ ਕੀਤਾ, ਜਿੱਥੇ ਯੋਹੰਨਾ ਇਸਤਬਾਗੀ ਮੁਨਾਦੀ ਕਰਦਾ ਸੀ ਅਤੇ ਲੋਕਾਂ ਨੂੰ ਪਾਣੀ ਦੇ ਨਾਲ ਬਪਤਿਸਮਾ ਦਿੰਦਾ ਸੀ। ਕੀ ਤੁਹਾਨੂੰ ਯੋਹੰਨਾ ਯਾਦ ਆਇਆ? ਉਹ ਯਸੂ ਤੋਂ 6 ਮਹੀਨੇ ਪਹਿਲੇ ਪੈਦਾ ਹੋਇਆ ਸੀ। ਯੋਹੰਨਾ ਉਹ ਨਬੀ ਸੀ ਜਿਹਨੂੰ ਖੁਦਾ ਨੇ ਭੇਜਿਆ ਸੀ ਤਾਂ ਕਿ ਉਹ ਲੋਕਾਂ ਦੇ ਦਿਲਾਂ ਨੂੰ ਤਬਦੀਲ ਕਰੇ ਅਤੇ ਉਹ ਆਪਣੇ ਗੁਨਾਹਾਂ ਤੋਂ ਤੌਬਾ ਕਰਕੇ ਖੁਦਾਵੰਦ ਦੇ ਵੱਲ ਆਉਣ ਅਤੇ ਮਸੀਹ ਨੂੰ, ਜਿਹਨੂੰ ਖੁਦਾ ਨੇ ਨਜਾਤ ਦਹਿੰਦਾ ਬਣਾ ਕੇ ਭੇਜਿਆ, ਖੁਸ਼ ਆਮਦੀਦ ਕਹਿੰਦਿਆਂ ਹੋਇਆਂ ਕਬੂਲ ਕਰਨ। ਯੋਹੰਨਾ ਨਬੀ ਦੀ ਮਾਰਫਤ ਇੰਜਿਲ ਮੁਕੱਦਸ ਵਿੱਚ ਮਰਕੂਮ ਏ ਕਿ ਉਹ ਮਸੀਹ ਖੁਦਾਵੰਦ ਦੀ ਰਾਹ ਨੂੰ ਤਿਆਰ ਕਰੇਗਾ। ਮਤੀ ਜਿੰਦ ਇੰਜੀਲ ਬਾਬ ਨੰਬਰ 3 ਵਿੱਚ ਇੰਜ ਮਰਕੂਮ ਏ, ਉਹਨਾਂ ਦਿਨਾਂ ਵਿੱਚ ਯੋਹੰਨਾ ਬਪਤਿਸਮਾ ਦੇਵਣ ਵਾਲਾ ਆਇਆ ਅਤੇ ਯਹੂਦੀਆ ਦੇ ਬਿਆਬਾਨ ਵਿੱਚ ਇਹ ਮੁਨਾਦੀ ਕਰਨ ਲੱਗਾ ਕਿ ਤੌਬਾ ਕਰੋ ਕਿਉਂਕਿ ਅਸਮਾਨ ਦੀ ਬਾਦਸ਼ਾਹੀ ਨਜ਼ਦੀਕ ਆ ਗਈ ਏ। ਇਹ ਉਹੀ ਏ ਜਿਹਦਾ ਜ਼ਿਕਰ ਨਬੀ ਦੀ ਮਾਰਫਤ ਇੰਜ ਹੋਇਆ ਏ। ਬਿਆਬਾਨ ਵਿੱਚ ਪੁਕਾਰਨ ਵਾਲੇ ਦੀ ਆਵਾਜ਼ ਆਉਂਦੀ ਏ ਕਿ ਖੁਦਾਵੰਦ ਦੀ ਰਾਹ ਤਿਆਰ ਕਰੋ, ਉਹਦੇ ਰਾਸਤੇ ਸਿੱਧੇ ਬਣਾਓ। ਇਹ ਯੋਹੰਨਾ ਊਂਟ ਦੇ ਵਾਲਾਂ ਦੀ ਪੁਸ਼ਾਕ ਪਾਏ ਅਤੇ ਚਮੜੇ ਦਾ ਪਟਕਾ ਆਪਣੀ ਕਮਰ ਵਿੱਚ ਬੰਨ੍ਹੇ ਰਹਿੰਦਾ ਸੀ ਅਤੇ ਉਸਦੀ ਖੁਰਾਕ ਟਿੱਡੀਆਂ ਅਤੇ ਜੰਗਲੀ ਸ਼ਹਿਦ ਸੀ। ਉਸ ਵੇਲੇ ਯਰੂਸ਼ਲਮ ਅਤੇ ਸਾਰੇ ਯਹੂਦੀਆ ਅਤੇ ਯਰਦਨ ਦੇ ਗਿਰਦੋਨਵਾ ਦੇ ਸਾਰੇ ਲੋਕ ਨਿਕਲ ਕੇ ਉਹਦੇ ਕੋਲ ਆ ਗਏ ਅਤੇ ਆਪਣੇ ਗੁਨਾਹਾਂ ਦਾ ਇਕਰਾਰ ਕਰਕੇ ਦਰਿਆ ਯਰਦਨ ਵਿੱਚ ਉਹਨਾਂ ਨੇ ਬਪਤਿਸਮਾ ਲਿੱਤਾ। ਅਸੀਂ ਜਿਹੜੀ ਤਲਾਵਤ ਸੁਣੀ ਇਹਦੇ 'ਤੇ ਗੌਰ ਕਰਨ ਵਾਸਤੇ ਜ਼ਰਾ ਰੁਕੋ। ਕੀ ਤੁਹਾਨੂੰ ਯੋਹੰਨਾ ਦਾ ਪੈਗਾਮ ਯਾਦ ਏ? ਮੁਕਤਸਰ ਗੱਲ ਇਹ ਵੀ ਕਿ ਯੋਹੰਨਾ ਨੇ ਮੁਨਾਦੀ ਕੀਤੀ, ਤੌਬਾ ਕਰੋ, ਆਪਣੀਆਂ ਭੈੜੀਆਂ ਰਵਸ਼ਾਂ ਨੂੰ ਤਰਕ ਕਰੋ ਅਤੇ ਮਸੀਹ ਪਾਕ ਨਾਲ ਮਿਲਣ ਨੂੰ ਤਿਆਰ ਹੋ ਜਾਓ, ਕਿਉਂਕਿ ਉਹ ਅਸਮਾਨ ਤੋਂ ਤੁਹਾਡੇ ਕੋਲ ਆਉਂਦਾ ਏ। ਜਿਨ੍ਹਾਂ ਲੋਕਾਂ ਨੇ ਖੁਦਾ ਦੇ ਹਜ਼ੂਰ ਆਪਣੇ ਗੁਨਾਹਾਂ ਦਾ ਇਤਰਾਫ਼ ਕੀਤਾ ਅਤੇ ਮੁਆਫ਼ੀ ਮੰਗੀ, ਯੋਹੰਨਾ ਨੇ ਦਰਿਆ ਯਰਦਨ ਵਿੱਚ ਉਹਨਾਂ ਨੂੰ ਬਪਤਿਸਮਾ ਦਿੱਤਾ। ਇਸ ਤਰ੍ਹਾਂ ਯੋਹੰਨਾ ਨਬੀ ਯੋਹੰਨਾ ਇਸਤਬਾਗੀ ਯਾਨੀ ਯੋਹੰਨਾ ਬਪਤਿਸਮਾ ਦੇਣ ਵਾਲੇ ਦੇ ਨਾਂ ਤੋਂ ਜਾਣਿਆ ਪਹਿਚਾਣਿਆ ਜਾਵਣ ਲੱਗਾ। ਪਾਣੀ ਦਾ ਬਪਤਿਸਮਾ ਲੋਕਾਂ ਦੇ ਗੁਨਾਹ ਨਹੀਂ ਧੋ ਸਕਦਾ ਸੀ, ਬਲਕਿ ਇਹ ਇੱਕ ਨਿਸ਼ਾਨ ਸੀ ਕਿ ਇਹਨਾਂ ਲੋਕਾਂ ਨੇ ਆਪਣੇ ਗੁਨਾਹਾਂ ਤੋਂ ਤੌਬਾ ਕਰ ਲਈਏ ਅਤੇ ਮਸੀਹ ਨੂੰ ਆਪਣਾ ਨਜਾਤ ਦਹਿੰਦਾ ਕਬੂਲ ਕਰਨ ਨੂੰ ਹੁਣ ਬਿਲਕੁਲ ਤਿਆਰ ਖਲੋਤੇ ਨੇ। ਕੁਝ ਲੋਕ ਜਿਹੜੇ ਤਿਆਰ ਹੋਏ ਕਿ ਯੋਹੰਨਾ ਤੋਂ ਬਪਤਿਸਮਾ ਲੈਣ, ਉਹਨਾਂ ਵਿੱਚ ਯਹੂਦੀਆਂ ਦੇ 2 ਮਸ਼ਹੂਰ ਫਿਰਕਿਆਂ ਦੇ ਲੋਕ ਸਨ, ਇੱਕ ਸਦੂਕੀ ਅਤੇ ਦੂਜੇ ਫਰੀਸੀ। ਸਦੂਕੀ ਅਮੀਰ ਤਰੀਨ ਯਹੂਦੀ ਸਨ ਅਤੇ ਰੋਮੀ ਹਕੂਮਤ ਵਿੱਚ ਉਹਨਾਂ ਦਾ ਬੜਾ ਅਸਰੋ ਰਸੂਖ ਸੀ, ਮਗਰ ਖੁਦਾ ਦੇ ਕਲਾਮ ਦੀਆਂ ਗੱਲਾਂ ਤੋਂ ਉਹਨਾਂ ਦੇ ਦਿਲ ਨਾ ਵਾਕਫ ਸਨ। ਉਹ ਨਬੀਆਂ ਦੇ ਸਹੀਫ਼ੀਆਂ ਅਤੇ ਤਾਲੀਮ ਨੂੰ ਕੋਈ ਅਹਿਮੀਅਤ ਨਹੀਂ ਸਨ ਦਿੰਦੇ, ਜਦੋਂ ਕਿ ਫਰੀਸੀ ਬੜੇ ਮਜ਼ਹਬੀ ਲੋਕ ਦਿਖਾਈ ਦਿੰਦੇ ਨੇ ਜਿਹੜੇ ਗਰਮਜੋਸ਼ੀ ਦੇ ਨਾਲ ਨਮਾਜ਼ਾਂ ਪੜ੍ਹਦੇ ਅਤੇ ਬਾਕਾਇਦਾ ਰੋਜ਼ੇ ਰੱਖਦੇ ਅਤੇ ਜ਼ਕਾਤ ਦਿੰਦੇ ਅਤੇ ਖਰਾਤ ਕਰਦੇ ਸਨ ਅਤੇ ਦਹੀਕੀ ਬਾਕਾਇਦਗੀ ਦੇ ਨਾਲ ਅਦਾ ਕਰਦੇ ਸਨ। ਤਾਹਮ ਉਹਨਾਂ ਦੀ ਇਬਾਦਤ ਅਤੇ ਬੰਦਗੀ ਫਜ਼ੂਲ ਸੀ, ਕਿਉਂਕਿ ਆਪਣੀ ਜਦੋਜਹਿਦ ਦੇ ਨਾਲ ਆਪਣੇ ਅਮਾਲ ਦੇ ਬਲਬੂਤੇ 'ਤੇ ਖੁਦਾ ਦੇ ਮਨਜ਼ੂਰੇ ਨਜ਼ਰ ਬਣਨਾ ਚਾਹੁੰਦੇ ਸਨ। ਇਸ ਤੋਂ ਇਲਾਵਾ ਫਰੀਸੀਆਂ ਨੇ ਆਪਣੀਆਂ ਰਵਾਇਤਾਂ ਨੂੰ ਖੁਦਾ ਦੇ ਸੱਚੇ ਕਲਾਮ ਵਿੱਚ ਸ਼ਾਮਿਲ ਕਰ ਲਿੱਤਾ ਸੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਖੁਦਾ ਦੇ ਹਜ਼ੂਰ ਉਹਨਾਂ ਦੀ ਇਬਾਦਤ ਅਤੇ ਬੰਦਗੀ ਫਕਤ ਦਿਖਾਵਾ ਬਣ ਕੇ ਰਹਿ ਗਈ। ਮੁਕਤਸਰ ਸਦੂਕੀ ਅਤੇ ਫਰੀਸੀ ਹੋਂਟਾਂ ਤੋਂ ਤੇ ਖੁਦਾ ਦੀ ਤਾਜ਼ੀਮ ਕਰਦੇ ਸਨ, ਮਗਰ ਉਹਨਾਂ ਦੇ ਦਿਲ ਖੁਦਾ ਕੋਲੋਂ ਦੂਰ ਸਨ। ਅਤੇ ਹੁਣ ਜ਼ਿਲ੍ਹੇ ਮੁਕੱਦਸ ਦਾ ਮੁਤਾਲਿਆ ਜਾਰੀ ਰੱਖਦਿਆਂ ਹੋਇਆਂ ਵੇਖਾਂਗੇ ਕਿ ਯੋਹੰਨਾ ਨੇ ਇਹਨਾਂ ਮਜ਼ਹਬੀ ਯਹੂਦੀਆਂ ਨੂੰ ਉਹਨਾਂ ਦੀ ਫਰੇਬਕਾਰੀ ਤੋਂ ਆਗਾਹ ਕਿਵੇਂ ਕੀਤਾ ਅਤੇ ਆਖਿਆ। ਕਲਾਮੇ ਪਾਕ ਫਰਮਾਉਂਦਾ ਹੈ ਮੱਤੀ ਬਾਬ 3 ਅਤੇ ਆਇਤ ਨੰਬਰ 7 ਤੋਂ, ਮਗਰ ਜਦੋਂ ਉਹਨੇ ਬੜੇ ਸਾਰੇ ਫਰੀਸੀਆਂ ਅਤੇ ਸਦੂਕੀਆਂ ਨੂੰ ਬਪਤਿਸਮੇ ਵਾਸਤੇ ਆਪਣੇ ਕੋਲ ਆਉਂਦੇ ਵੇਖਿਆ ਅਤੇ ਉਹਨਾਂ ਨੂੰ ਆਖਿਆ, ਐ ਸੱਪ ਦੇ ਬੱਚਿਓ, ਤੁਹਾਨੂੰ ਕਿਹਨੇ ਜਿਤਾ ਦਿੱਤਾ ਕਿ ਆਉਣ ਵਾਲੇ ਗਜ਼ਬ ਤੋਂ ਭੱਜੋ? ਬਸ ਤੌਬਾ ਦੇ ਮੁਆਫਿਕ ਫਲ ਲਿਆਓ ਅਤੇ ਆਪਣੇ ਦਿਲਾਂ ਵਿੱਚ ਇਹ ਕਹਿਣ ਦਾ ਖਿਆਲ ਨਾ ਕਰੋ ਕਿ ਇਬਰਾਹੀਮ ਸਾਡਾ ਬਾਪ ਏ, ਕਿਉਂਕਿ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਖੁਦਾ ਇਹਨਾਂ ਪੱਥਰਾਂ ਤੋਂ ਵੀ ਇਬਰਾਹੀਮ ਵਾਸਤੇ ਔਲਾਦ ਪੈਦਾ ਕਰ ਸਕਦਾ ਅਤੇ ਹੁਣ ਦਰਖਤਾਂ ਦੀ ਜੜ੍ਹ 'ਤੇ ਕੁਹਾੜਾ ਰੱਖਿਆ ਹੋਇਆ ਏ, ਬਸ ਜਿਹੜਾ ਦਰਖਤ ਚੰਗਾ ਫਲ ਨਹੀਂ ਲਿਆਂਦਾ ਉਹ ਕੱਟਿਆ ਅਤੇ ਅੱਗ ਵਿੱਚ ਸੁੱਟਿਆ ਜਾਏਗਾ। ਮੈਂ ਤਾਂ ਤੁਹਾਨੂੰ ਤੌਬਾ ਵਾਸਤੇ ਪਾਣੀ ਦਾ ਬਪਤਿਸਮਾ ਦੇਣਾ ਵਾਂ, ਲੇਕਿਨ ਜਿਹੜਾ ਮੇਰੇ ਬਾਅਦ ਆਉਂਦਾ ਏ ਉਹ ਮੇਰੇ ਤੋਂ ਜ਼ੋਰ ਆਵਰ ਏ, ਮੈਂ ਉਹਦੀ ਜੁੱਤੀ ਚੁੱਕਣ ਦੇ ਵੀ ਲਾਇਕ ਨਹੀਂ ਹਾਂ। ਉਹ ਤੁਹਾਨੂੰ ਰੁਲਕਦੁਸ ਅਤੇ ਅੱਗ ਤੋਂ ਬਪਤਿਸਮਾ ਦੇਵੇਗਾ, ਉਹਦਾ ਛੱਜ ਉਹਦੇ ਹੱਥਾਂ ਵਿੱਚ ਏ ਅਤੇ ਉਹ ਆਪਣੇ ਖਲਿਆਨ ਨੂੰ ਖੂਬ ਸਾਫ਼ ਕਰੇਗਾ ਅਤੇ ਆਪਣੇ ਗੇਹੂੰ ਨੂੰ ਖੱਤੇ ਵਿੱਚ ਜਮ੍ਹਾਂ ਕਰੇਗਾ, ਮਗਰ ਬੂਸੀ ਉਸ ਅੱਗ ਵਿੱਚ ਜਲਾਏਗਾ ਜਿਹੜੀ ਬੁੱਝਣ ਦੀ ਨਹੀਂ। ਉਸ ਵੇਲੇ ਯਸੂ ਗਲੀਲ ਤੋਂ ਯਰਦਨ ਦੇ ਕਿਨਾਰੇ ਯੋਹੰਨਾ ਦੇ ਕੋਲ ਉਹਦੇ ਕੋਲੋਂ ਬਪਤਿਸਮਾ ਲੈਣ ਆਇਆ। ਮਗਰ ਯੂਹੰਨਾ ਇਹ ਕਹਿ ਕੇ ਉਹਨੂੰ ਮਨ੍ਹਾ ਕਰਨ ਲੱਗਾ ਕਿ ਮੈਂ ਆਪ ਤੇਰੇ ਕੋਲੋਂ ਬਪਤਿਸਮਾ ਲੈਣ ਦਾ ਮੁਹਤਾਜ ਹਾਂ ਅਤੇ ਤੂੰ ਮੇਰੇ ਕੋਲ ਆਇਆ ਏ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ ਕਿ ਹੁਣ ਹੋਵਣ ਦੇ, ਕਿਉਂਕਿ ਸਾਨੂੰ ਇਸੇ ਤਰ੍ਹਾਂ ਸਾਰੀ ਰਾਸਤਬਾਜ਼ੀ ਪੂਰੀ ਕਰਨਾ ਮੁਨਾਸਿਬ ਏ। ਇਸ 'ਤੇ ਉਹਨੇ ਹੋਵਣ ਦਿੱਤਾ। ਸੱਜਣੋਂ ਅਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।